ਵੱਡਾ ਡਾਕਟਰ, ਪਰ ਸਿੱਖ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਨਮਾਨ ਕਰਨ ਲੱਗੇ ਧਰਤੀ ਉੱਤੇ ਮੱਥਾ ਟੇਕਦੇ ਹਨ। ਉਹਨਾਂ ਦਾ ਐਸਾ ਕਰਨਾ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਨਮਾਨ ਕਰਨਾ ਕਹਾ ਸਕਦਾ ਹੈ? ਬਲਕਿ ਧਰਤੀ ਨੂੰ ਮੱਥਾ ਟੇਕਣਾ ਧਰਤੀ ਮਾਤਾ ਦੀ ਪੂਜਾ ਹੈ। ਸਿੰਘ, ਇਹ ਵੀ ਖਾਸੀ ਕਹੀ, ਬੜੀ ਹੀ ਡੂੰਘੀ ਖੋਜ ਇਹ ਤਾਂ ਆਪ ਨੇ ਕੀਤੀ। ਆਪ ਲੋਕ ਪਰਸਪਰ ਇੱਕ ਦੂਜੇ ਦੇ ਅਫਸਰ ਨੂੰ ਜਦ ਟੋਪੀ ਲਾ ਕੇ ਸਨਮਾਨ ਕਰਦੇ ਹੋ ਤਾਂ ਟੋਪੀ ਲਾ ਕੇ ਉਸਦੇ ਮੂੰਹ ਤੇ ਤਾਂ ਨਹੀਂ ਮਾਰਦੇ ਹੋਵੋਗੇ? ਵੱਡਾ ਡਾਕਟਰ, ਐਸਾ ਕਦੇ ਹੋ ਸਕਦਾ ਹੈ? ਐਸਾ ਕਰਨਾ ਤਾਂ ਗੁਸਤਾਖੀ ਅਤੇ ਬੇਅਦਬੀ ਵਿੱਚ ਦਾਖਲ ਹੈ। ਸਿੰਘ, ਫੇਰ ਭਲਾ ਟੋਪੀ ਲਾ ਕੇ ਕਿੱਥੇ ਸਿੱਟ ਦਿੰਦੇ ਹੋ? ਵੱਡਾ ਡਾਕਟਰ, ਕਿਤੇ ਵੀ ਨਹੀਂ, ਹੱਥ ਵਿੱਚ ਹੀ ਰਹਿੰਦੀ ਹੈ। ਸਿੰਘ, ਉਸ ਸਣ ਟੋਪੀਏ ਹੱਥ ਨੂੰ ਕਿੱਥੇ ਰੱਖਦੇ ਹੋ? ਵੱਡਾ ਡਾਕਟਰ, ਕੋਈ ਧਰਤੀ ਪਰ ਤੇ ਨਹੀਂ ਟੇਕ ਦਿੰਦੇ, ਬਲਕਿ ਉਹ ਟੋਪੀ ਵਾਲਾ ਹੱਥ ਬੁਲੰਦ ਹਵਾ ਵਿਖੇ ਰਹਿੰਦਾ ਹੈ। ਸਿੰਘ, ਫਿਰ ਕੀ ਆਪ ਲੋਕਾਂ ਦਾ ਐਸਾ ਕਰਨਾ ਹਵਾ ਪ੍ਰਸਤੀ ਨਹੀਂ? ਵੱਡਾ ਡਾਕਟਰ, ਇਹ ਕੈਸੇ? ਸਿੰਘ, ਤਾਂ ਉਹ ਕੈਸੇ? ਇਸ ਦੇ ਉੱਪਰ ਛੋਟੇ ਡਾਕਟਰ ਨੇ ਹੱਸ ਹੱਸ ਕੇ ਖਿੱਲੀ ਮਚਾ ਦਿੱਤੀ ਅਤੇ ਵੱਡੇ ਡਾਕਟਰ ਹੋਰੀ ਨਿੰਮੋ ਝੂਣੇ ਜਿਹੇ ਹੋ ਗਏ। ਕਿੰਨਾ ਚਿਰ ਤਾਂ ਬਿੱਤਰ ਬਿੱਤਰ ਝਾਕਦੇ ਰਹੇ, ਉੜਕ ਹੋਲੀ ਦੇ ਕੇ ਆਖਣ ਲੱਗੇ, ਵੱਡਾ ਡਾਕਟਰ, ਮਤਲਬ ਇਹ ਹੈ ਕਿ ਆਪ ਦਾ ਸਨਮਾਨ ਦਾ ਤਰੀਕਾ ਉਸੇ ਤਰ੍ਹਾਂ ਦਾ ਹੀ ਹੈ ਅਤੇ ਅਸਾਂ ਦਾ ਇਸੇ ਤਰ੍ਹਾਂ ਦਾ ਹੈ। ਸਿੰਘ, ਸਨਮਾਨ ਹਰ ਹਾਲਤ ਵਿੱਚ ਸਨਮਾਨਯੋਗ ਸਰੂਪ ਦੇ ਸਨਮੁਖ ਹੁੰਦਾ ਹੈ, ਪ੍ਰੰਤੂ ਪ੍ਰਗਟਾਇਆ ਕੇਵਲ ਪੰਜ ਭੂਤਕ ਮੰਡਲ ਵਿਖੇ ਹੀ ਜਾਂਦਾ ਹੈ। ਸਨਮੁਖ ਸਨਮਾਨਯੋਗ ਸਰੂਪ ਦਾ ਸਥੂਲ ਸਰੀਰ ਹੀ ਸਨਮੁਖ ਹੁੰਦਾ ਹੈ ਅਤੇ ਸਨਮਾਨ ਕਰਨਹਾਰ ਸਰੂਪ ਤੋਂ ਵੀ ਸਥੂਲ ਸਰੀਰ ਦੁਆਰਾ ਹੀ ਸਨਮਾਨ ਬਣ ਆ ਸਕਦਾ ਹੈ, ਅਦਾ ਹੋ ਸਕਦਾ ਹੈ ਅਤੇ ਸਨਮਾਨ ਪ੍ਰਗਟ ਵੀ ਸਥੂਲ ਮੰਡਲ ਵਿਖੇ ਹੀ ਹੋ ਸਕਦਾ ਹੈ। ਪ੍ਰੰਤੂ ਹਰ ਹਾਲਤ ਵਿੱਚ ਸਨਮਾਨ ਜੋ ਕੀਤਾ ਜਾਂਦਾ ਹੈ ਸੋ ਸੂਖਮ ਸਰੀਰ ਨੂੰ ਮੁੱਖ ਰੱਖ ਕੇ ਕੀਤਾ ਜਾਂਦਾ ਹੈ, ਜੋ ਸਥੂਲ ਆਕਾਰ ਅੰਦਰ ਵਿਦਮਾਨ ਹੁੰਦਾ ਹੈ। ਛੋਟਾ ਡਾਕਟਰ, ਇੱਥੇ ਮੈਨੂੰ ਹੋਰ ਸ਼ੰਕਾ ਚੇਤੇ ਆ ਗਿਆ, ਜੋ ਮੈਂ ਕਰਨਾ ਤਾਂ ਪਹਿਲਾਂ ਵੀ ਸੀ ਪਰ ਉਦੋਂ ਔਟਲ ਗਿਆ ਸੀ। ਸਿੰਘ, ਉਹ ਕੀ? ਨਿਸੰਗ ਕਰੋ, ਜਿੰਨੇ ਕਰਨੇ ਹਨ ਸੋ ਹੁਣ ਕਰ ਲਵੋ, ਕਸਰ ਕੋਈ ਨਾ ਰਹੇ। ਛੋਟਾ ਡਾਕਟਰ, ਬਸ ਮੇਰਾ ਤਾਂ ਇਹੋ ਬਾਕੀ ਰਹਿੰਦਾ ਹੈ, ਹੋਰ ਕੋਈ ਨਹੀਂ, ਅਤੇ ਇਹ ਵੀ ਅਸਲ ਪ੍ਰਚਲਿਤ ਵਿਸ਼ੇ ਪ੍ਰਥਾਏ ਨਹੀਂ। ਪ੍ਰਚਲਿਤ ਵਿਸ਼ੇ ਪ੍ਰਥਾਏ ਤਾਂ ਮੇਰੀ ਨਿਸ਼ਾ ਹੋ ਚੁੱਕੀ ਹੈ, ਇਹ ਤਾਂ ਐਵੇਂ ਨਾਲ ਲੱਗਦਾ ਹੀ ਬਾਇ ਦਾ ਵੇ ਸ਼ੰਕਾ ਫੁਰ ਪਿਆ ਸੀ, ਯਾਨੀ ਉਹ ਸੂਖਮ ਅਰਥਾਤ ਅੰਤਰੀਵ ਅਸਲੀ ਗੁਣ ਅੰਸ਼ ਮਾਤਰ ਤਾਂ ਆਦਮੀ ਦੇ ਅੰਦਰ ਵੀ ਮੌਜੂਦ ਹਨ, ਫਿਰ ਆਦਮੀ ਨੂੰ ਅਦਬ ਸਨਮਾਨ ਕਰਨਾ ਆਪ ਦੇ ਨਿਕਟ ਕਿਉਂ ਬੁੱਤ ਪ੍ਰਸਤੀ ਹੈ? ਸਿੰਘ, ਆਦਮੀ ਅੰਦਰ ਤਾਂ ਆਮ ਤੌਰ ਤੇ ਜਨਰਲੀ ਬਹਿਰੰਗ ਨਕਲੀ ਗੁਣ ਹੀ ਵਰਤਦੇ ਹਨ ਅਤੇ ਇਹਨਾਂ ਦ੍ਰਿਸ਼ਟਮਾਨ ਗੁਣਾਂ ਨੂੰ ਹੀ ਆਮ ਤੌਰ ਤੇ ਸਨਮਾਨ ਹੁੰਦਾ ਹੈ। ਅੰਤਰੀਵ ਅਸਲੀ ਗੁਣ ਤਾਂ ਆਮ ਤੌਰ ਤੇ ਆਦਮੀ ਅੰਦਰ ਲੁਪਤ ਅਤੇ ਗੁਪਤ ਹੀ ਰਹਿੰਦੇ ਹਨ, ਸੋ ਸੰਸਾਰ ਦੇ ਆਮ ਵਤੀਰੇ ਵਿੱਚ ਉਸ ਸੂਖਮ ਸਰੂਪ ਅਰਥਾਤ ਅੰਤਰੀਵ ਅਸਲੀ ਗੁਣ ਨੂੰ ਮੁੱਖ ਰੱਖ ਕੇ ਤਾਂ ਸਨਮਾਨ ਹੀ ਮੂਲੋਂ ਨਹੀਂ ਹੁੰਦਾ, ਬਸ ਦ੍ਰਿਸ਼ਟਮਾਨ ਤ੍ਰੈ ਗੁਣਾਂ ਨੂੰ ਮੁੱਖ ਰੱਖ ਕੇ ਹੁੰਦਾ ਹੈ, ਸੋ ਨਿਰੀ ਉਕਤ ਨਕਲੀ ਅਤੇ ਸ਼ਕਤਹੀਣ ਤ੍ਰੈ ਗੁਣਾਂ ਦੀ ਪ੍ਰਸਤਸ਼ ਹੈ ਜਿਸ ਨੂੰ ਸਾਫ ਬੁੱਧ ਪ੍ਰਸਤੀ ਕਹਿਣਾ ਯੋਗ ਹੈ। ਛੋਟਾ ਡਾਕਟਰ, ਤਦ ਤਾਂ ਆਪ ਵੀ ਬਹੁਤ ਬੁੱਧ ਪ੍ਰਸਤੀ ਕਰਦੇ ਹੋ। ਸਿੰਘ, ਉਹ ਕਿਸ ਤਰ੍ਹਾਂ? ਛੋਟਾ ਡਾਕਟਰ, ਤੁਸੀਂ ਮੇਰਾ ਸਨਮਾਨ ਜੋ ਕਰਦੇ ਹੋ। ਸਿੰਘ, ਮੈਂ ਆਪ ਨੂੰ ਕੇਵਲ ਫਤਿਹ ਗਜਾਉਂਦਾ ਹਾਂ ਜੋ ਸਿਰਫ ਉਸ ਖਾਲਸ ਰੂਪ ਦਾ ਹੀ ਸਨਮਾਨ ਹੈ। ਛੋਟਾ ਡਾਕਟਰ, ਪਰ ਗਜਾਉਂਦੇ ਤਾਂ ਮੇਰੇ ਸਾਹਮਣੇ ਆ ਕੇ ਹੋ। ਸਿੰਘ, ਆਪ ਦੇ ਅੰਦਰ ਉਸ ਖਾਲਸ ਰੂਪ ਦੀ ਅੰਸ਼ ਦਾ ਨਿਵਾਸ ਮੈਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਦ੍ਰਿੜ ਕਰਾ ਕੇ ਜਣਾਇਆ ਹੈ। ਆਪ ਦੇ ਅੰਦਰ ਹੀ ਨਹੀਂ, ਉਹ ਖਾਲਸ ਜੋਤ ਘੱਟ ਘੱਟ ਵਿਖੇ ਬਿਰਾਜਮਾਨ ਹੈ। ਛੋਟਾ ਡਾਕਟਰ, ਪਰ ਮੈਂ ਆਪ ਦੇ ਅਕੀਦੇ ਅਨੁਸਾਰ ਖਾਲਸ ਬੰਦਾ ਤਾਂ ਹਾਂ ਨਹੀਂ, ਜੈਸਾ ਕਿ ਆਪ ਨੇ ਇੱਕ ਵਾਰ ਫਤਿਹ ਦੀ ਵਿਆਖਿਆ ਸਮੇਂ ਵਰਣਨ ਕੀਤਾ ਸੀ। ਸਿੰਘ, ਬੇਸ਼ੱਕ, ਚਾਹੇ ਆਪ ਦੇ ਅੰਦਰ ਉਹ ਖਾਲਸ ਜੋਤ ਜਗਦੀ ਨਹੀਂ ਅਤੇ ਨਾ ਹੀ ਅਜੇ ਜਗਣ ਲੱਗੀ ਹੈ, ਅਤੇ ਇਸ ਕਰਕੇ ਆਪ ਅਜੇ ਖਾਲਸ ਬੰਦੇ ਸਦਾਉਣ ਦੇ ਹੱਕਦਾਰ ਨਹੀਂ ਬਣੇ, ਪਰ ਫੇਰ ਉਹ ਜੋਤ ਆਪਣੀ ਮੱਧਮ ਦਸ਼ਾ ਵਿੱਚ ਦਮਕਦੀ ਅਤੇ ਬਰਾਜਦੀ ਹੋਈ ਮੈਨੂੰ ਤਾਂ ਪ੍ਰਤੱਖ ਪ੍ਰਤੀਤ ਹੋ ਰਹੀ ਹੈ। ਛੋਟਾ ਡਾਕਟਰ, ਪਰ ਇਹ ਫਤਿਹ ਆਪ ਜਣੇ ਕਣੇ ਮੇਰੇ ਵਰਗੇ ਅੰਗਰੇਜ਼ ਨੂੰ ਤਾਂ ਨਹੀਂ ਗਜਾਉਂਦੇ, ਜੈਸਾ ਕਿ ਆਪ ਅੱਗੇ ਮੈਨੂੰ ਵੰਗਾਰ ਕੇ ਦੱਸ ਚੁੱਕੇ ਹੋ। ਕੀ ਉਹਨਾਂ ਦੇ ਘੱਟ ਅੰਦਰ ਅਜਿਹੀ ਮੱਧਮ ਦਸ਼ਾ ਵਿਖੇ ਉਹ ਖਾਲਸ ਰੂਪ ਨਹੀਂ ਵਿਆਪ ਰਿਹਾ? ਸਿੰਘ, ਉਹਨਾਂ ਨਾਲ ਮੇਰਾ ਵਾਸਤਾ ਕੋਈ ਨਹੀਂ ਪੈਂਦਾ। ਜਿਸ ਬੰਦੇ ਨਾਲ ਵਾਹ ਪਵੇ ਉਸੇ ਸਹਿਤ ਹੀ ਫਤਿਹ ਗਜਾਉਣੀ ਬਣਦੀ ਹੈ। ਐਵੇਂ ਰਾਹ ਜਾਂਦੇ ਜਣੇ ਕਣੇ ਬੰਦੇ ਨੂੰ ਫਤਿਹ ਗਜਾਉਣੀ ਨਹੀਂ ਬਣਦੀ। ਛੋਟਾ ਡਾਕਟਰ, ਪਰ ਆਪ ਮੈਨੂੰ ਦੱਸ ਚੁੱਕੇ ਹੋ ਕਿ ਇੱਕ ਸਿੱਖ ਦੂਜੇ ਸਿੱਖ ਨੂੰ ਰਾਹ ਜਾਂਦੇ ਨੂੰ ਵੀ ਫਤਿਹ ਗਜਾ ਦਿੰਦਾ ਹੈ, ਚਾਹੇ ਉਹ ਉਸਦਾ ਜਾਣੂ ਹੋਵੇ ਚਾਹੇ ਨਾ ਹੋਵੇ। ਕੀ ਇਸ ਹਾਲਤ ਵਿੱਚ ਵਾਹ ਦਾ ਨਾਤਾ ਵਧੇਰੇ ਹੁੰਦਾ ਹੈ? ਸਿੰਘ, ਸਿੱਖ ਦਾ ਸਿੱਖ ਨਾਲ ਖਾਸ ਵਾਹ ਹੈ। ਏਕ ਖਾਲਸ ਰੂਪ ਦੇ ਖਾਲਸ ਬੰਦੇ ਹੋਣ ਕਰਕੇ ਸਿੱਖਾਂ ਦਾ ਪਰਸਪਰ ਖਾਸ ਨਾਤਾ ਹੁੰਦਾ ਹੈ, ਅਤੇ ਉਸੇ ਏਕ ਖਾਲਸ ਰੂਪ ਉਪਾਸ਼ਨਾ ਦੇ ਸਾਂਝੇ ਜਗਿਆਸੂ ਉਪਾਸ਼ਕ ਸਖੇ ਹੋਣ ਕਰਕੇ ਇੱਕ ਸਿੱਖ ਦਾ ਦੂਜੇ ਸਿੱਖ ਨਾਲ ਖਾਸ ਵਾਹ ਪੈਂਦਾ ਹੈ। ਇਸੇ ਖਾਸ ਵਾਹ ਦੇ ਕਾਰਨ ਸਿੱਖਾਂ ਦੀ ਫਤਿਹ ਵੀ ਪਰਸਪਰ ਖਾਸ ਸਨਮਾਨ ਵਾਲੀ ਹੁੰਦੀ ਹੈ। ਇਹ ਖਾਸ ਪਰਮਾਰਥੀ ਨਾਤਾ ਅਤੇ ਵਾਹ ਸਿੱਖ ਦਾ ਸਿੱਖ ਨਾਲ ਹੀ ਹੈ। ਜਿਸ ਬੰਦੇ ਨਾਲ ਸਿੱਖ ਦਾ ਇਹ ਖਾਸ ਵਾਹ ਨਹੀਂ ਪੈਂਦਾ, ਪਰੰਤੂ ਐਵੇਂ ਵਿਵਹਾਰ ਮਾਤਰ ਹੀ ਸੰਜੋਗ ਆ ਜੁੜਿਆ ਹੈ, ਉਸ ਨੂੰ ਸਿੱਖ ਫਤਿਹ ਜੋ ਗਜਾਉਂਦਾ ਹੈ ਉਹ ਉਸ ਫਤਿਹ ਜੈਸੀ ਖਾਸ ਸਨਮਾਨ ਪੂਰਤ ਫਤਿਹ ਨਹੀਂ ਹੁੰਦੀ, ਵਾਹ ਪੂਰਬਕ ਹੀ ਫਤਿਹ ਹੁੰਦੀ ਹੈ। ਅਤੇ ਜਿਨ੍ਹਾਂ ਕੁਦਰਤ ਦੇ ਬੰਦਿਆਂ ਨਾਲ ਸਿੱਖਾਂ ਦਾ ਵਿਵਹਾਰ ਕਰਕੇ ਵੀ ਕੋਈ ਵਾਹ ਨਹੀਂ ਪੈਂਦਾ, ਉਹਨਾਂ ਨਾਲ ਫਤਿਹ ਦਾ ਸੰਜੋਗ ਵੀ ਨਹੀਂ ਜੁੜਦਾ। ਇਤਨਾ ਜ਼ਰੂਰ ਹੈ ਕਿ ਕੁਦਰਤ ਦੇ ਬੰਦੇ ਜਾਣ ਕੇ ਉਹਨਾਂ ਨੂੰ ਸਿੱਖ ਸਤਾਉਂਦਾ ਨਹੀਂ, ਉਹਨਾਂ ਦਾ ਬੁਰਾ ਨਹੀਂ ਚਿਤਵਦਾ। ਵਾਹ ਲੱਗਦੀ ਦੁਖੀ ਦੇਖ ਕੇ ਉਹਨਾਂ ਦੇ ਦੁੱਖ ਦੂਰ ਕਰਦਾ ਹੈ, ਅਤੇ ਜੋ ਸ਼ਰਨ ਆਵੇ ਤਿਸ ਨੂੰ ਕੰਠ ਲਾਉਂਦਾ ਹੈ, ਤ੍ਰਿਸਕਾਰ ਦਾ ਨਹੀਂ, ਸਭ ਨੂੰ ਇੱਕੋ ਦ੍ਰਿਸ਼ਟੀ ਨਾਲ ਦੇਖਦਾ ਹੈ। ਛੋਟਾ ਡਾਕਟਰ, ਅੱਛਾ ਤਾਂ ਮਾਲੂਮ ਹੋਇਆ ਕਿ ਆਪ ਮੈਨੂੰ ਅਸਲ ਸਨਮਾਨ ਸਹਿਤ ਫਤਿਹ ਨਹੀਂ ਗਜਾਉਂਦੇ, ਜੈਸਾ ਕਿ ਸਿੱਖਾਂ ਨੂੰ ਗਜਾਉਂਦੇ ਹੋ। ਉਹ ਅਸਲ ਸਨਮਾਨ ਵਾਲੀ ਫਤਿਹ ਭਲਾ ਕਿਵੇਂ ਹੁੰਦੀ ਹੈ? ਸਿੰਘ, ਬਸ ਸਿੱਖ ਸਿੱਖ ਨੂੰ ਦੋਏ ਹੱਥ ਜੋੜ ਕੇ ਫਤਿਹ ਗਜਾਊ, ਅਤੇ ਦੋਵੇਂ ਇੱਕ ਦੂਜੇ ਨੂੰ ਨਿਵ ਨਿਵ ਕੇ ਅਤੇ ਤੁੱਠ ਤੁੱਠ ਕੇ ਮਿਲਣਗੇ। ਛੋਟਾ ਡਾਕਟਰ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿਹਾ ਕਿ ਸਿੱਖ ਸਨਮਾਨ ਕਰਦੇ ਹਨ, ਤਿਹਾ ਸਿੱਖ ਪਰਸਪਰ ਇੱਕ ਦੂਜੇ ਦਾ ਵੀ ਨਹੀਂ ਕਰਦੇ ਹੋਣਗੇ? ਸਿੰਘ, ਬੇਸ਼ੱਕ ਨਹੀਂ ਕਰਦੇ। ਸਿੱਖ ਨੂੰ ਸਿੱਖ ਦਾ ਸਨਮਾਨ ਸਿੱਖ ਦੀ ਹੈਸੀਅਤ ਵਿੱਚ ਹੈ, ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਿੱਖ ਦਾ ਸਨਮਾਨ ਗੁਰੂ ਦੀ ਹੈਸੀਅਤ ਵਿੱਚ ਹੈ। ਛੋਟਾ ਡਾਕਟਰ ਤਾਂ ਇਹ ਗੁਰੂ ਵਾਲੀ ਪਦਵੀ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਹਾਸਲ ਹੈ, ਹੋਰ ਕਿਸੇ ਨੂੰ ਨਹੀਂ। ਸਿੰਘ ਹਰਗਿਜ਼ ਨਹੀਂ, ਛੋਟਾ ਡਾਕਟਰ ਸਿੱਖ ਨੂੰ ਵੀ ਨਹੀਂ। ਸਿੰਘ ਬਸ ਸਿੱਖ ਸਿੱਖ ਹੀ ਹੈ, ਗੁਰੂ ਨਹੀਂ ਬਣ ਸਕਦਾ। ਛੋਟਾ ਡਾਕਟਰ ਪਰ ਜਿਸ ਸਿੱਖ ਵਿੱਚ ਗੁਰੂ ਵਾਲੇ ਗੁਣ ਘੱਟ ਜਾਣ, ਅਰਥਾਤ ਜੇ ਕੋਈ ਗੁਰੂ ਵਾਲੇ ਗੁਣਾਂ ਵਿੱਚ ਲੀਨ ਹੋ ਜਾਵੇ, ਕੀ ਉਹ ਵੀ ਗੁਰੂ ਨਹੀਂ ਬਣ ਸਕਦਾ? ਸਿੰਘ ਗੁਰੂ ਬਣ ਬੈਠਣਾ ਕੋਈ ਆਪਣੀ ਉੱਛਲ ਦੀ ਗੱਲ ਥੋੜੋ ਹੈ, ਗੁਰੂ ਦੇ ਗੁਣਾਂ ਵਿਖੇ ਲੀਨ ਹੋ ਜਾਣਾ ਕੁਛ ਹੋਰ ਗੱਲ ਹੈ, ਅਤੇ ਗੁਰੂ ਦੀ ਪਦਵੀ ਨੂੰ ਪ੍ਰਾਪਤ ਹੋਣਾ ਕੁਛ ਹੋਰ। ਛੋਟਾ ਡਾਕਟਰ ਇਹ ਕਿਵੇਂ? ਸਿੰਘ ਕੀ ਡਾਕਟਰੀ ਦੇ ਅਸੂਲਾਂ ਦਾ ਜਾਣੂ ਹੋਣ ਕਰਕੇ ਅਤੇ ਡਾਕਟਰੀ ਵਿਦਿਆ ਵਿੱਚ ਮਾਹਰ ਹੋਣ ਕਰਕੇ ਹਰੇਕ ਪੁਰਸ਼ ਡਾਕਟਰ ਬਣ ਜਾਂਦਾ ਹੈ? ਛੋਟਾ ਡਾਕਟਰ ਨਹੀਂ, ਜਿਸ ਨੂੰ ਸਰਕਾਰ ਵੱਲੋਂ ਡਾਕਟਰੀ ਦਾ ਲਾਇਸੈਂਸ ਮਿਲਦਾ ਹੈ ਉਹੀ ਡਾਕਟਰ ਬਣ ਸਕਦਾ ਹੈ। ਸਿੰਘ ਸੋ ਇਸੇ ਤਰ੍ਹਾਂ ਜਿਸ ਨੂੰ ਉਹ ਸੱਚੀ ਸਰਕਾਰ ਵੱਲੋਂ ਗੁਰਿਆਈ ਦਾ ਲਾਇਸੈਂਸ ਮਿਲਦਾ ਹੈ, ਕੇਵਲ ਉਹ ਗੁਰੂ ਦੀ ਪਦਵੀ ਨੂੰ ਪ੍ਰਾਪਤ ਹੋ ਸਕਦਾ ਹੈ, ਹੋਰ ਕੋਈ ਨਹੀਂ। ਸੋ ਅੱਜ ਕੱਲ ਅਰਥਾਤ ਕਲੀ ਕਾਲ ਵਿਖੇ ਸਦੀਵ ਲਈ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਦੀ ਪਦਵੀ ਪ੍ਰਾਪਤ ਹੈ, ਅਤੇ ਗੁਰਮਤ ਦਾ ਇਹ ਅਟਲ ਨਿਯਮ ਹੈ ਕਿ ਇੱਕ ਸਮੇਂ ਅੰਦਰ ਐਟ ਵਨ ਐਂਡ ਦ ਸੇਮ ਟਾਈਮ ਬਸ ਇੱਕਾ ਹੀ ਗੁਰੂ ਹੋ ਸਕਦਾ ਹੈ, ਦੁਤੀਆ ਨਹੀਂ। ਸੋ ਇਹਨਾਂ ਗੁਰਮਤ ਦੇ ਗੂੜ ਨਿਯਮਾਂ ਤੋਂ ਕੇਵਲ ਗੁਰਸਿੱਖ ਹੀ ਜਾਣੂ ਹਨ। ਆਪ ਦੀ ਸਮਝ ਅੰਦਰ ਇਸ ਭੇਦ ਦਾ ਗੂੜ ਪਰਮਾਰਥੀ ਆਸ਼ਾ ਆਉਣਾ ਅਤਿਅੰਤ ਔਖਾ ਹੈ। ਛੋਟਾ ਡਾਕਟਰ ਬੇਸ਼ੱਕ ਇਹ ਠੀਕ ਹੈ, ਅਤੇ ਸਾਡਾ ਪ੍ਰਕਰਣ ਵੀ ਇਹ ਨਹੀਂ। ਜੋ ਸਾਡਾ ਪ੍ਰਕਰਣ ਚੱਲਿਆ ਹੋਇਆ ਸੀ, ਮੇਰੇ ਖਿਆਲ ਅੰਦਰ ਉਸ ਦੇ ਉੱਪਰ ਪੂਰਨ ਵਿਚਾਰ ਹੋ ਚੁੱਕੀ ਹੈ। ਇਸ ਤੋਂ ਵੱਧ ਕੇ ਹੁਣ ਹੋਰ ਕੀ ਹੋਣੀ ਹੈ? ਸਿੰਘ ਆਪ ਨੂੰ ਕੋਈ ਹੋਰ ਸ਼ੰਕਾ ਨਹੀਂ? ਛੋਟਾ ਡਾਕਟਰ ਮੈਨੂੰ ਤਾਂ ਹੋਰ ਕੋਈ ਨਹੀਂ, ਵੱਡੇ ਡਾਕਟਰ ਹੋਰਾਂ ਨੂੰ ਪੁੱਛ ਲਵੋ। ਕਿਉਂ ਡਾਕਟਰ ਜੀ, ਆਪ ਨੂੰ ਹੋਰ ਕੋਈ ਸ਼ੰਕਾ ਤਾਂ ਨਹੀਂ? ਵੱਡਾ ਡਾਕਟਰ ਮੇਰੇ ਸ਼ੰਕੇ ਗੋਚਰੀ ਗੱਲ ਇਸ ਵਿਸ਼ੇ ਪ੍ਰਥਾਏ ਤਾਂ ਕੋਈ ਰਹੀ ਦਿਸਦੀ ਨਹੀਂ। ਗੁਰਮਤ ਸੰਬੰਧੀ ਹੋਰ ਕਈ ਗੱਲਾਂ ਉੱਤੇ ਵਿਚਾਰ ਪੂਰਵਕ ਪ੍ਰਸ਼ਨ ਦੀ ਤਾਂਘ ਹੈ, ਸੋ ਕਿਸੇ ਹੋਰ ਸਮੇਂ ਸਹੀ। ਛੋਟਾ ਡਾਕਟਰ ਉਹ ਤਾਂ ਮੈਂ ਵੀ ਕਈ ਗੱਲਾਂ ਉੱਤੇ ਇਹਨਾਂ ਸਿੰਘ ਹੋਰਾਂ ਨਾਲ ਵਿਚਾਰ ਕਰਨੀ ਹੈ, ਪਰ ਕਿਸੇ ਵਿਗੜ ਦੇ ਸਮੇਂ ਸਹੀ। ਸਿੰਘ ਆਪ ਕਿਤੇ ਸਮੇਂ ਦੀ ਥੁਣੋ ਕਰਕੇ ਅੱਕੇ ਅਕਾਏ ਤਾਂ ਨਹੀਂ ਜਾਂਦੇ? ਜੇ ਕੁਛ ਹੋਰ ਸ਼ੰਕਾ ਕਰਨਾ ਹੋਵੇ ਤਾਂ ਕੋਈ ਹੋਰ ਦਿਨ ਇਸੇ ਵਿਸ਼ੇ ਦੀ ਵਿਚਾਰ ਪ੍ਰਥਾਏ ਨਿਯਤ ਕਰ ਲਵੋ। ਦੋਵੇਂ ਡਾਕਟਰ ਨਹੀਂ ਨਹੀਂ, ਐਸਾ ਕੋਈ ਖਿਆਲ ਨਹੀਂ, ਸਾਨੂੰ ਸੱਚਮੁੱਚ ਕੋਈ ਸ਼ੰਕਾ ਬਾਕੀ ਨਹੀਂ ਰਿਹਾ। ਛੋਟਾ ਡਾਕਟਰ ਅਜੀ ਗੁਰਮਤ ਦੇ ਇਸ ਅਸੂਲ ਉੱਤੇ ਇੱਕ ਨਵੀਨ ਹੀ ਰੋਸ਼ਨੀ ਲਾਈਟ ਪਈ ਹੈ। ਸਾਨੂੰ ਤਾਂ ਸੁਪਨੇ ਮਾਤਰ ਵੀ ਐਸਾ ਖਿਆਲ ਨਹੀਂ ਸੀ ਕਿ ਸਿੱਖ ਮਤ ਦੇ ਅਜਿਹੇ ਅਦਭੁਤ ਅਸੂਲ ਹੋਣਗੇ। ਵੱਡਾ ਡਾਕਟਰ ਬੇਸ਼ੱਕ ਆਮ ਲੋਕਾਂ ਦੇ ਚਿੱਤਾਂ ਵਿੱਚ ਬਹੁਤ ਸਾਰੀਆਂ ਗਲਤ ਫਹਿਮੀਆਂ ਬੈਠੀਆਂ ਹੋਈਆਂ ਹਨ। ਹੋਰ ਤਾਂ ਹੋਰ ਬਹੁਤ ਸਾਰੇ ਸਿੱਖਾਂ ਦੇ ਚਿੱਤਾਂ ਅੰਦਰ ਵੀ ਕੁਸਮਝੀਆਂ ਪਈਆਂ ਹੋਈਆਂ ਹਨ। ਮੇਰੇ ਨਾਲ ਕਈਆਂ ਸਿੱਖਾਂ ਦਾ ਵਾਹ ਪਿਆ ਹੈ, ਉਹ ਕਦੇ ਇਸ ਗੁੰਝਲ ਨੂੰ ਸੁਲਝਾ ਹੀ ਨਹੀਂ ਸਕੇ, ਅਤੇ ਕਦੇ ਵੀ ਇਹ ਸਾਬਤ ਨਹੀਂ ਕਰ ਸਕੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਪਾਸ਼ਨਾ ਬੁੱਤ ਪ੍ਰਸਤੀ ਨਹੀਂ, ਸਗੋਂ ਇਹੋ ਉੱਤਰ ਦੇ ਛੱਡਿਆ ਕਰਦੇ ਹਨ ਕਿ ਜੀ ਸਿੱਖਾਂ ਵਿੱਚ ਇਹ ਰਿਵਾਜ਼ ਹੀ ਪਿਆ ਚੱਲਿਆ ਆਉਂਦਾ ਹੈ, ਦੇਖਾ ਦੇਖੀ ਅਸੀਂ ਵੀ ਮੱਥਾ ਟੇਕ ਛੱਡਦੇ ਹਾਂ। ਸਿੰਘ, ਉਹ ਸਿੱਖ ਐਵੇਂ ਦੇਖਾ ਦੇਖੀ ਦੇ ਸਿੱਖ ਹੋਣੇ ਹਨ, ਸਿੱਖਾਂ ਨਾਲ ਅਜੇ ਤਾਈਂ ਆਪ ਦਾ ਵਾਹ ਨਹੀਂ ਪਿਆ। ਵੱਡਾ ਡਾਕਟਰ, ਫਿਰ ਕਿਉਂ ਨਹੀਂ ਐਸੇ ਅਯੋਗ ਹਮਲਿਆਂ ਅਟੈਕਸ ਨੂੰ ਹਟਾਇਆ ਜਾਂਦਾ? ਛੋਟਾ ਡਾਕਟਰ ਸਿੰਘ ਨੂੰ, ਮੇਰੇ ਖਿਆਲ ਵਿੱਚ ਆਪ ਸਰਦਾਰ ਜੀ ਇਸ ਮਜ਼ਮੂਨ ਨੂੰ ਜ਼ਰੂਰ ਇੱਕ ਪੁਸਤਕ ਦੀ ਸ਼ਕਲ ਵਿੱਚ ਪ੍ਰਕਾਸ਼ਿਤ ਕਰੋ, ਹੋਰ ਨਹੀਂ ਤਾਂ ਜੋ ਗੋਸ਼ਟ ਸਾਡੇ ਦਰਮਿਆਨ ਹੋਈ ਹੈ ਉਸ ਨੂੰ ਮੁੱਢ ਤੋਂ ਪ੍ਰਸ਼ਨੋਤਰੀ ਦੇ ਤੌਰ 'ਤੇ ਇੱਕ ਪੁਸਤਕ ਅੰਦਰ ਪਰੋ ਕੇ ਪ੍ਰਕਾਸ਼ਿਤ ਕਰ ਦਿਓ, ਇਸ ਵਿੱਚ ਬਿਲਕੁਲ ਘੌਲ ਨਹੀਂ ਕਰਨੀ ਲੁੜੀਂਦੀ। ਸਿੰਘ, ਹੈ ਤਾਂ ਆਪ ਦਾ ਖਿਆਲ ਬੜਾ ਪਵਿੱਤਰ, ਪਰ ਗੁਰੂ ਦੇ ਅਧੀਨ ਹੈ, ਦੇਖੀਏ ਕਦ ਪੁਰਸ਼ਾਰਤ ਬਖਸ਼ਦਾ ਹੈ। ਅੱਜ ਆਪ ਦੇ ਵਿੱਚ ਦੀ ਇਹ ਪਵਿੱਤਰ ਪ੍ਰੇਰਣਾ ਜੋ ਹੋਈ ਹੈ, ਗੁਰੂ ਇਸ ਨੂੰ ਕਦੇ ਤਾਂ ਫਲੀ ਭੂਤ ਕਰੇਗਾ ਹੀ। ਮੈਂ ਪ੍ਰਕਾਸ਼ਿਤ ਕਰਨ ਵਾਲਾ ਕੌਣ ਹਾਂ, ਆਪਣੀ ਸੇਵਾ ਆਪ ਕਰਾਵਣ ਹਾਰ ਕੇਵਲ ਸਮਰੱਥ ਗੁਰੂ ਹੀ ਹੈ। ਅਸਾਂ ਦੀ ਤਾਂ ਬੇਨਤੀ ਹੀ ਹੋ ਸਕਦੀ ਹੈ, ਸੇਵਕਾਂ ਤੋਂ ਸੇਵਾ ਤਦੇ ਹੀ ਬਣ ਆਉਂਦੀ ਹੈ ਜੇ ਗੁਰੂ ਕਿਰਪਾਲ ਹੋ ਕੇ ਆਪ ਕਰਾਵੇ। ਕਾਠ ਕੀ ਪੁੱਤਰੀ ਕਹਾਂ ਕਰੇ ਬਪੁਰੀ, ਖਿਲਾਵਨ ਹਾਰੋ ਜਾਨੈ।